ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਵ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਕੱਲ ਆਪਾਂ ਦੇਖਿਆ ਸੀ ਜੀ ਕਿ 20 ਅਪ੍ਰੈਲ 1731 ਈਸਵੀ ਨੂੰ ਮੁਹੰਮਦ ਸਾਹਿਬ ਦਾ ਜਨਮ ਹੁੰਦਾ ਹੈ ਮੱਕੇ ਵਿੱਚ। 40 ਸਾਲ ਦੀ ਉਮਰ ਵਿੱਚ ਗਿਆਨ ਹੁੰਦਾ ਹੈ। ਅਤੇ 622 ਈਸਵੀ ਵਿੱਚ 51 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਮੱਕਾ ਛੱਡਣਾ ਪੈ ਜਾਂਦਾ ਹੈ। ਅਤੇ ਮੱਕਾ ਛੱਡ ਕੇ ਮਦੀਨੇ ਆ ਜਾਂਦੇ ਹਨ। ਮਦੀਨੇ ਹੁਣ ਤੱਕ ਕਾਫੀ ਲੋਕ ਇਸਲਾਮ ਦੇ ਪੈਰੋਕਾਰ ਬਣ ਗਏ ਹਨ। ਫਿਰ 624 ਵਿੱਚ ਮੱਕੇ ਵਾਲਿਆਂ ਨੇ ਮੁਹੰਮਦ ਸਾਹਿਬ 'ਤੇ ਹਮਲਾ ਕੀਤਾ, ਪਰ ਮੁਹੰਮਦ ਸਾਹਿਬ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਜਿੱਤ ਹੋਈ। ਫਿਰ ਉਸ ਤੋਂ ਬਾਅਦ ਵੀ ਹਮਲੇ ਹੁੰਦੇ ਰਹੇ, ਪਰ ਜਿੱਤ ਇਹਨਾਂ ਦੀ ਰਹੀ। ਫਿਰ 630 ਈਸਵੀ ਵਿੱਚ ਮੁਹੰਮਦ ਸਾਹਿਬ ਨੇ 10,000 ਆਪਣੇ ਚੇਲੇ ਨਾਲ ਲੈ ਕੇ ਮੱਕੇ 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਕਾਬੇ ਉੱਪਰ। ਅਤੇ ਕਾਬੇ ਵਿੱਚ ਉਸ ਵੇਲੇ 360 ਮੂਰਤੀਆਂ ਸਨ, ਉਹ ਸਾਰੀਆਂ ਤੋੜ ਕੇ ਬਾਹਰ ਸੁੱਟ ਦਿੱਤੀਆਂ। ਅਤੇ ਸੰਗ ਅਸਵਦ ਜੋ ਸਾਹਮਣੇ ਵਾਲੀ ਬਾਈ ਕਾਬੇ ਦੇ ਸਾਹਮਣੇ ਵਾਲੀ ਬਾਈ ਦੇ ਖੱਬੇ ਕੋਨੇ 'ਤੇ ਹੈ, ਉਸਨੂੰ ਚੁੰਮਿਆ ਅਤੇ ਕਾਬੇ ਦੇ ਸਾਹਮਣੇ ਬੈਠ ਕੇ ਨਮਾਜ਼ ਪੜ੍ਹੀ। ਅਤੇ ਸਾਰੇ ਮੁਸਲਮਾਨਾਂ ਨੂੰ ਹੁਕਮ ਕੀਤਾ ਕਿ ਜਿੱਥੇ ਕਿਤੇ ਵੀ ਹੋ, ਜਦੋਂ ਵੀ ਨਮਾਜ਼ ਪੜ੍ਹਨੀ ਹੈ, ਮੁੱਖ ਕਾਬੇ ਵੱਲ ਹੋਵੇ। ਇਹ 630 ਦੀ ਗੱਲ ਹੈ। ਫਿਰ 632 ਈਸਵੀ ਵਿੱਚ ਮੁਹੰਮਦ ਸਾਹਿਬ ਬਿਮਾਰ ਹੋ ਗਏ। 632 ਦੇ ਸ਼ੁਰੂ ਵਿੱਚ ਹੀ ਬੁਖਾਰ ਚੜ੍ਹਦਾ ਰਿਹਾ, ਥੋੜ੍ਹੀ ਦੇਰ ਬਿਮਾਰ ਰਹੇ। ਅਤੇ ਫਿਰ 8 ਜੂਨ 632 ਨੂੰ ਚੋਲਾ ਤਿਆਗ ਦਿੱਤਾ। ਇਹ ਮੱਕੇ ਤੋਂ ਫਿਰ ਮਦੀਨੇ ਆ ਗਏ ਸਨ। 630 ਤੋਂ ਬਾਅਦ ਵੀ ਮਦੀਨੇ ਹੀ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਸੀ ਆਪਣੇ ਰਹਿਣ ਵਾਸਤੇ, ਅਤੇ ਉੱਥੇ ਹੀ ਇਹਨਾਂ ਨੇ ਮਸਜਿਦ ਬਣਵਾਈ ਸੀ, ਜਿਸ ਦਾ ਨਾਂ ਮਸਜਿਦ ਨਬੀ, ਨਬੀ ਤੋਂ ਭਾਵ ਹੁੰਦਾ ਹੈ ਪੈਗੰਬਰ, ਪੈਗੰਬਰ ਦੀ ਮਸਜਿਦ। ਅਤੇ ਫਿਰ ਇੱਥੇ ਮਦੀਨੇ ਹੀ ਇਹਨਾਂ ਦੀ ਕਬਰ ਬਣੀ, ਇਹਨਾਂ ਨੂੰ ਦਫਨਾਇਆ ਗਿਆ। ਜਿੱਥੇ ਇਹਨਾਂ ਦੀ ਕਬਰ ਹੈ ਉਸ ਜਗ੍ਹਾ ਨੂੰ ਹੁਜਰਾ ਆਖਦੇ ਹਨ, ਹੁਜਰਾ। ਅਤੇ ਇਹਨਾਂ ਦੀ ਕਬਰ ਦੇ ਨਾਲ ਹੀ ਇਹਨਾਂ ਦੇ ਜੋ ਪਹਿਲੇ ਸ਼ੁਰੂ ਵਿੱਚ ਇਸਲਾਮ ਦੇ ਧਾਰਨੀ ਸਨ, ਅਤੇ ਇਹਨਾਂ ਦੇ ਬਹੁਤ ਦਿਲੋਂ ਨਜ਼ਦੀਕੀ ਸਨ, ਅਬੂ ਬਕਰ ਅਤੇ ਉਮਰ, ਉਹਨਾਂ ਦੀਆਂ ਵੀ ਕਬਰਾਂ ਹਨ। ਅਤੇ ਇੱਕ ਕਬਰ ਦੀ ਜਗ੍ਹਾ ਖਾਲੀ ਪਈ ਦੱਸਦੇ ਹਨ। ਮੁਹੰਮਦ ਸਾਹਿਬ ਦੀਆਂ ਦੇ ਜਦੋਂ 50 ਸਾਲ ਦੀ ਉਮਰ ਹੋਈ ਤਾਂ ਉਹਨਾਂ ਦੀ ਜੋ ਪਤਨੀ ਬੀਬਾ ਖਲੀਜ਼ਾ ਸੀ ਉਹਨਾਂ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਮੁਹੰਮਦ ਸਾਹਿਬ ਨੇ ਫਿਰ ਇੱਕ ਹੋਰ ਵਿਧਵਾ ਬੀਬਾ ਜਿਸ ਦਾ ਨਾਂ ਸੌਦਾ ਸੀ ਉਸ ਨਾਲ ਸ਼ਾਦੀ ਕੀਤੀ, ਅਤੇ ਇਸ ਤਰ੍ਹਾਂ ਹੋਰ ਵਿਧਵਾ ਬੀਬੀਆਂ ਨਾਲ। ਮੁਹੰਮਦ ਸਾਹਿਬ ਦੇ ਨੇ ਕੁੱਲ 11 ਸ਼ਾਦੀਆਂ ਕਰਵਾਈਆਂ, ਜਿਨ੍ਹਾਂ ਵਿੱਚੋਂ ਜਦੋਂ ਮੁਹੰਮਦ ਸਾਹਿਬ ਨੇ ਚੋਲਾ ਛੱਡਿਆ ਅਤੇ 9 ਇਸਤਰੀਆਂ ਇਹਨਾਂ ਦੀਆਂ ਉਸ ਵੇਲੇ ਵੀ ਜਿਉਂਦੀਆਂ ਸਨ। ਜੋ 11 ਸ਼ਾਦੀਆਂ ਇਹਨਾਂ ਨੇ ਕਰਵਾਈਆਂ ਉਹਨਾਂ ਵਿੱਚੋਂ 9 ਸ਼ਾਦੀਆਂ ਵਿਧਵਾ ਬੀਬੀਆਂ ਨਾਲ ਸਨ, ਅਤੇ ਇੱਕ ਸ਼ਾਦੀ ਜੋ ਇਹਨਾਂ ਦਾ ਪੈਰੋਕਾਰ ਸੀ ਚੇਲਾ ਅਬੂ ਬਕਰ, ਉਸ ਦੀ ਲੜਕੀ ਆਇਸ਼ਾ ਨਾਲ ਕਰਵਾਈ। ਆਇਸ਼ਾ ਸੱਤ ਕੁ ਸਾਲ ਦੀ ਸੀ ਜਦੋਂ ਮੁਹੰਮਦ ਸਾਹਿਬ ਨਾਲ ਮੰਗਣੀ ਹੋ ਗਈ, ਅਤੇ ਫਿਰ ਉਸ ਤੋਂ 2 ਸਾਲ ਬਾਅਦ ਨਿਕਾਹ ਪੜਿਆ ਗਿਆ। ਅਤੇ 11ਵੀਂ ਸ਼ਾਦੀ ਮੁਹੰਮਦ ਸਾਹਿਬ ਜੀ ਦੀ ਇਸ ਤਰ੍ਹਾਂ ਹੋਈ ਕਿ ਇਹਨਾਂ ਦੇ ਪਹਿਲੇ ਜੋ ਸਭ ਤੋਂ ਪਹਿਲੇ ਇਸਲਾਮ ਨੂੰ ਧਾਰਨ ਕਰਨ ਵਾਲੇ ਉਹ ਇਹਨਾਂ ਦੇ ਪਤਨੀ ਬੀਬਾ ਖਲੀਜ਼ਾ ਸੀ। ਦੂਸਰਾ ਪੁਰਾਣੀ ਜਿਸਨੇ ਇਸਲਾਮ ਧਾਰਨ ਕੀਤਾ ਉਸਦਾ ਨਾਂ ਜ਼ੈਦ ਸੀ। ਜ਼ੈਦ ਦੀ ਪਤਨੀ ਦਾ ਨਾਂ ਜ਼ੈਨਬ ਸੀ। ਜ਼ੈਦ ਔਰ ਜ਼ੈਨਬ ਦਾ ਤਲਾਕ ਹੋ ਗਿਆ, ਅਤੇ ਜਦੋਂ ਜ਼ੈਦ ਨੇ ਇਸਲਾਮ ਧਾਰਨ ਕੀਤਾ ਸੀ ਤਾਂ ਮੁਹੰਮਦ ਸਾਹਿਬ ਨੇ ਉਸਨੂੰ ਆਪਣਾ ਬੇਟਾ ਬਣਾ ਲਿਆ ਸੀ, ਮਤਵੰਨਾ ਬੇਟਾ। ਸੋ ਜ਼ੈਦ ਦੀ ਪਤਨੀ ਰਿਸ਼ਤੇ ਵਜੋਂ ਮੁਹੰਮਦ ਸਾਹਿਬ ਦੀ ਨੂੰਹ ਲੱਗਦੀ ਸੀ, ਕਿਉਂਕਿ ਉਹਨਾਂ ਨੇ ਜ਼ੈਦ ਨੂੰ ਆਪਣਾ ਲੜਕਾ ਬਣਾਇਆ ਹੋਇਆ ਸੀ, ਮਤਵਾਨਾ ਲੜਕਾ। ਰਿਸ਼ਤੇ ਵਿੱਚ ਬੀਬਾ ਜ਼ੈਨਬ ਇਹਨਾਂ ਦੀ ਨੂੰਹ ਲੱਗਦੀ ਸੀ, ਇਸ ਕਰਕੇ ਉਸ ਨਾਲ ਸ਼ਾਦੀ ਸ਼ਰ੍ਹਾਂ ਦੇ ਮੁਤਾਬਕ ਹੋ ਨਹੀਂ ਸਕਦੀ ਸੀ। ਇਹਨਾਂ ਨੇ ਉਸ ਬੀਬਾ ਨਾਲ ਸ਼ਾਦੀ ਕਰਵਾਈ ਅਤੇ ਦੱਸਦੇ ਹਨ ਕਿ ਕੁਰਾਨ ਵਿੱਚ ਲਿਖਿਆ ਹੋਇਆ ਹੈ ਕਿ ਮੁਹੰਮਦ ਸਾਹਿਬ ਨੇ ਖੁਦਾ ਕੋਲੋਂ ਖਾਸ ਰਿਆਇਤ ਮੰਗ ਕੇ ਖੁਦਾ ਨੇ ਆਗਿਆ ਕੀਤੀ ਅਤੇ ਇਹ ਸ਼ਾਦੀ ਹੋਈ। ਇਸ ਤਰ੍ਹਾਂ ਇਹਨਾਂ ਦੀਆਂ 11 ਸ਼ਾਦੀਆਂ ਸਨ। ਇਹਨਾਂ 11 ਸ਼ਾਦੀਆਂ ਤੋਂ ਇਲਾਵਾ ਇਹਨਾਂ ਦੀਆਂ ਦੋ ਦਾਸੀਆਂ ਹੋਰ ਸਨ ਜੋ ਇਹਨਾਂ ਦੇ ਨਾਲ ਰਹਿੰਦੀਆਂ ਸਨ। ਇੱਕ ਦਾਸੀ ਦਾ ਨਾਂ ਮੇਰੀ ਸੀ। ਮੇਰੀ ਨੇ ਕਦੀ ਵੀ ਮੁਸਲਮਾਨ ਧਰਮ ਨਹੀਂ ਕਬੂਲਿਆ ਸੀ। ਉਹ ਈਸਾਈ ਮਤ ਦੀ ਧਾਰਨੀ ਸੀ ਅਤੇ ਮੁਹੰਮਦ ਸਾਹਿਬ ਦੀ ਦਾਸੀ ਸੀ। ਅਤੇ ਦੂਸਰੀ ਦਾਸੀ ਵੀ ਇਸਲਾਮ ਦੀ ਧਾਰਨੀ ਨਹੀਂ ਸੀ। ਉਹ ਯਹੂਦੀ ਮਤ ਨੂੰ ਬਿਲੋਂਗ ਕਰਦੀ ਸੀ ਅਤੇ ਉਸ ਬੀਬਾ ਦਾ ਨਾਂ ਰਿਹਾਨਾ ਸੀ। ਇਸ ਤਰ੍ਹਾਂ ਇਹਨਾਂ ਦੀਆਂ 11 ਸ਼ਾਦੀਆਂ ਅਤੇ 2 ਦਾਸੀਆਂ ਸਨ। ਮੁਹੰਮਦ ਸਾਹਿਬ ਦੇ ਕੁੱਲ 7 ਬੱਚੇ ਸਨ, ਜਿਨ੍ਹਾਂ ਵਿੱਚੋਂ 6 ਬੱਚੇ ਬੀਬਾ ਖਲੀਜ਼ਾ ਦੇ ਉਧਰ ਵਿੱਚੋਂ ਹੋਏ, 2 ਬੇਟੇ ਔਰ 4 ਬੇਟੀਆਂ, ਅਤੇ 7ਵਾਂ ਬੱਚਾ ਬੀਬਾ ਮੇਰੀ ਦੇ ਉਧਰ 'ਚੋਂ ਬੇਟਾ ਹੋਇਆ। ਪਰ ਇਹ 7 ਦੇ 7 ਬੱਚੇ ਹੀ ਇੱਕ ਲੜਕੀ ਫਾਤਿਮਾ ਨੂੰ ਛੱਡ ਕੇ ਬਾਕੀ 6 ਬੱਚੇ ਬਹੁਤ ਹੀ ਛੋਟੀਆਂ ਉਮਰਾਂ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ ਰਿਹਾ। ਸਿਰਫ ਇੱਕ ਬੀਬੀ ਫਾਤਿਮਾ ਹੀ ਬਚੀ ਅਤੇ ਫਾਤਿਮਾ ਦੀ ਸ਼ਾਦੀ ਮੁਹੰਮਦ ਸਾਹਿਬ ਨੇ ਆਪਣੇ ਪਹਿਲੇ ਚੇਲੇ ਅਲੀ ਨਾਲ ਕੀਤੀ ਸੀ ਅਤੇ ਇਹਨਾਂ ਦੀ ਅੱਗੇ ਔਲਾਦ ਹਸਨ ਔਰ ਹੁਸੈਨ 2 ਲੜਕੇ ਅਤੇ ਹਸਨ ਔਰ ਹੁਸੈਨ ਵੀ ਇਹਨਾਂ ਦਾ ਫਿਰ ਕਿਸੇ ਦਿਨ ਕਰਾਂਗੇ ਥੋੜ੍ਹਾ ਚਰਚਾ। ਹੁਣ ਮਹਾਰਾਜ ਜੀ ਕਾਬੇ ਦੇ ਅੰਦਰ ਆ ਗਏ ਹਨ। ਸ਼ਬਦ ਉਚਾਰਿਆ ਹੈ 9, 7, 14, 3, 4 ਕਰ ਮੋਹਲਤ 4 ਬਹਾਲੀ, 4 ਦੀਵੇ 4 ਹੱਥ ਦੀਏ ਏਕਾ ਏਕੀ ਵਾਰੀ, ਮਿਹਰਬਾਨ ਮਧ ਸੂਦਨ ਮਾਧੋ ਐਸੀ ਸਖਤ ਤੁਮਾਰੀ। ਮਹਾਰਾਜ ਜੀ ਹੋਰਾਂ ਨੂੰ ਬੇਨਤੀ ਕਰਕੇ ਕਾਜ਼ੀ ਮੁੱਲਾ ਪੀਰ ਇਮਾਮ ਜੋ ਉੱਥੇ ਇਕੱਠੇ ਹੋਏ ਹੋਏ ਹਨ ਅੰਦਰ ਲੈ ਆਉਂਦਾ ਹੈ ਅਤੇ ਇਸ ਸ਼ਬਦ ਦੇ ਮਾਣੇ ਪੁੱਛੇ ਹਨ ਅਤੇ ਮਹਾਰਾਜ ਜੀ ਹੋਰਾਂ ਦੱਸਿਆ ਕਿ ਕਿਸ ਤਰ੍ਹਾਂ ਖੁਦਾ ਨੇ ਇਹ ਰਚਨਾ ਰਚੀ ਅਤੇ ਫਿਰ ਕਿਸ ਤਰ੍ਹਾਂ ਹਰ ਯੁੱਗ ਵਿੱਚ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਦਾ ਰਿਹਾ, ਉਹ ਦੀਵੇ ਦੁਨੀਆ ਦੇ ਹੱਥਾਂ ਵਿੱਚ ਦਿੰਦਾ ਰਿਹਾ ਅਤੇ ਕਿਸ ਤਰ੍ਹਾਂ ਇਹ ਧਰਤੀ ਦੇਗ ਹੈ ਜਿਸ ਵਿੱਚ ਸਭ ਨਿਆਮਤਾਂ ਇਕੱਠੀਆਂ ਪੈਦਾ ਹੋ ਰਹੀਆਂ ਹਨ ਅਤੇ ਆਪੋ ਆਪਣੇ ਭਾਗਾਂ ਦਾ ਹਿਸਾਬ ਨਾਲ ਇਹ ਨਿਆਮਤਾਂ ਵੰਡੀਦੀਆਂ ਹਨ ਅਤੇ ਹੁਣ ਮੁਸਲਮਾਨਾਂ ਦਾ ਰਾਜ ਹੈ। ਜਿੱਧਰ ਕਿੱਧਰ ਦੇਖਦੇ ਹਾਂ ਮੁਸਲਮਾਨੀ ਕੱਪੜੇ ਹੀ ਪਹਿਨਣ ਵਾਲੇ ਦਿਸਦੇ ਹਨ, ਹੱਥ ਵਿੱਚ ਲੋਟਿਆਂ ਵਾਲੇ ਮੋਢੇ 'ਤੇ ਮਸੱਲਾਂ ਵਾਲੇ ਦਿਸਦੇ ਹਨ। ਹੁਣ ਜਾਪਦਾ ਹੈ ਕਿ ਰੱਬ ਨੇ ਵੀ ਨੀਲੇ ਹੀ ਜਿਸ ਤਰ੍ਹਾਂ ਵਸਤਰ ਪਹਿਨ ਲਏ ਹੋਣ। ਅਤੇ ਪਹਿਲਿਆਂ ਜ਼ਮਾਨਿਆਂ ਵਿੱਚ ਤੀਰਥਾਂ 'ਤੇ ਜਾਣਾ, ਹੱਜ ਕਰਨੇ, ਇਹਨਾਂ ਦਾ ਫਲ ਮਿਲਦਾ ਸੀ, ਪਰ ਹੁਣ ਸਭ ਤੋਂ ਜ਼ਿਆਦਾ ਫਲ ਨਾਮ ਜਪਣ ਵਾਲਿਆਂ ਨੂੰ ਮਿਲਿਆ ਕਰੇਗਾ। ਇਹ ਮਹਾਰਾਜ ਜੀ ਹੋਰਾਂ ਨੇ ਸਾਰਿਆਂ ਨੂੰ वचन सुनाए। इस तों बाद कोई बहुते सवाल जवाब अज नहीं हुए, सारे हाजी जो आए हैं वो आपो अपनी जगह मलन दे आर विच लग गए हैं। ते महाराज जी मरदाने नूं कहिंदे, मरदानिया जा काबे दे दर्शन करिया, जिसलिए तू कहिंदा सैं जाना है काबे, वो जो चार दीवारी जो हाल है, एक दरवाजा है जिसनों ते जिस दे सामने वाली खब्बी नुक्कर ते संग स्वाद जड़िया होया है, उसनू काबा जा किबला आखदे हैं। मर्दाना जानदा है कि देखदा है कि किबले तो उरा ही, ये किबले ते बार बार काफ़ी खुली परिक्रमा है, ते महाराज जी थोड़ा हटवें बैठे हैं किबले तो, ते मर्दाना किबले दे लागे जाता है ते उत्थे उस पत्थर दे चार चफेरे पत्थर तो हट के, 10 फुट हट के मुल्ला मौलाना ने उस पत्थर नू टक्या होया है, उरां चादरां तानियां होईयां हन, ते जेड़ा भी उस दे दर्शन करना चाहुंदा है उस दी अखां बंद दिंदे हन ते आखदे हन कि तू हत्थां नाल टोके ते फिर उस नू चुम्मन देई। उन्हां दिनां विच रिवाज सी, अज कल नहीं है। हो सकता है कि इस तरह इसका कारण यह होवे कि क्योंकि मुसलमानों का यह विश्वास है कि एक दिन इस पत्थर नूं अखां लग जानियां हन, मूँह लग जाना है ते इस विचों खुदा ने बोलना है, ते अखां इसलिए बंद दिंदे सन कि तू खुदा नूं नहीं देख सकता, खुदा तेनूं देख सकता है जिस तरह वो देखे उन्हें नजर ना आवे। पर मर्दाना गया, मर्दाने ने अखां नहीं बनाईयां, वापस आ गया। कहिंदा महाराज जी वो आखदे हन कि अखां ते कपड़ा बन्नो ते फिर जा सकदे हाँ अगे, ते कपड़ा बन के ते देख नहीं सकते, फिर फायदा की होया, दर्शन ते होने नहीं, एड्डी दूरों आए भी ते जे दर्शन भी ना होए। महाराज जी देख रहे कि मर्दाना मायूस होन लगा, कहने मर्दाना तू जा हुण जा, ते तू जिथे मर्जी फिर, तेनू अखां बनन दी लोड़ नहीं है, तू किसी नू नज़र ही नहीं आना, तू खुल अखां नाल सब कुछ देख गया, कोई तेनू नहीं देख सके, जा हुण फिर जा। मर्दाना फिर जांदा है ते उसनू कोई नहीं रोकदा, वो सारिआं नू देख रहा है पर उस वल कोई नहीं देख रहा, वो किसी नूं दिस ही नहीं रहा। मर्दाने ने देखिया कि कोने विचों काले रंग दा पत्थर जड़िया होया है, मर्दाना देखदा है अखां बन्नी लोग आउंदे हन, उसनूं आके टोंदे हन किन्ना उच्चा है, किन्ना चौड़ा है, किस शेप दा है, हत्थां नाल टोंदे हन, फिर उसनू चुम्मन देंदे हन ते फिर ਗਾਂ ਤੁਰ ਜਾਂਦੇ ਆ। ਕਾਫੀ ਸਮਾਂ ਖਲੋਤਾ ਮਰਦਾਨਾ ਇਹ ਦੇਖਦਾ ਰਿਹਾ। ਫਿਰ ਉਸਨੇ ਕਾਬੇ ਦਾ ਦਰਵਾਜ਼ਾ ਵੀ ਅੱਜ ਖੁੱਲ੍ਹਾ ਹੈ, ਉਹ ਅੰਦਰ ਚਲੇ ਗਿਆ। ਅੰਦਰ ਇੱਕ ਥੜਾ ਹੈ 2 ਫੁੱਟ ਉੱਚਾ, ਜਿਸ ਉੱਪਰ ਕਦੇ ਮੂਰਤੀਆਂ ਰੱਖੀਆਂ ਹੁੰਦੀਆਂ ਸਨ, ਪਰ ਹੁਣ ਉੱਥੇ ਕੁਛ ਨਹੀਂ ਹੈ, ਬਿਲਕੁਲ ਅੰਦਰ ਸੁੰਨ ਮਸਾਨ ਹੈ, ਹਨੇਰਾ ਹੈ, ਸੁੰਨ ਹੈ। ਮਰਦਾਨਾ ਵਾਪਸ ਆ ਜਾਂਦਾ ਹੈ ਦੇਖ ਕੇ, ਆ ਕੇ ਕਹਿੰਦਾ ਮਹਾਰਾਜ ਜੀ ਉੱਥੇ ਤਾਂ ਕੁਛ ਵੀ ਨਹੀਂ ਹੈ, ਇੱਕ ਪੱਥਰ ਹੈ ਬਸ, ਜਿਸ ਨੂੰ ਸਾਰੇ ਜਣੇ ਜਾ ਕੇ ਚੁੰਮੀ ਜਾਂਦੇ ਹਨ। ਇਹ ਤੁਰਕ ਲੋਕ ਨਾਲੇ ਤਾਂ ਬਹੁਤ ਬੁੱਤ ਪੂਜਾ ਦੇ ਵਿਰੁੱਧ ਹਨ, ਅਤੇ ਨਾਲੇ ਬੁੱਤ ਦੀ ਪੂਜਾ ਕਰੀ ਜਾਂਦੇ ਹਨ, ਉਸ ਪੱਥਰ ਦੀ ਪੂਜਾ ਕਰੀ ਜਾਂਦੇ ਹਨ, ਨਾਲੇ ਆਖਦੇ ਹਨ ਕਿ ਬੁੱਤਾਂ ਨੂੰ ਨਹੀਂ ਪੂਜਣਾ ਚਾਹੀਦਾ। ਅਤੇ ਇੱਥੇ ਤਾਂ ਬੁੱਤ ਪੂਜਾ ਹੀ ਹੋ ਰਹੀ ਹੈ, ਪੱਥਰ ਦੀ ਪੂਜਾ ਹੀ ਹੋ ਰਹੀ ਹੈ। ਮਹਾਰਾਜ ਜੀ ਚੁੱਪ ਰਹੇ, ਕੁਛ ਨਹੀਂ ਬੋਲੇ। ਰਾਤ ਹੋ ਗਈ, ਹਾਜੀ ਸੌਂ ਗਏ, ਮਹਾਰਾਜ ਜੀ ਸਮਾਧੀ ਸਥਿਤ ਹੋ ਗਏ। ਸਾਰੀ ਰਾਤ ਬੈਠੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਦੂਜਿਆਂ ਦੇ ਉੱਠਣ ਦਾ ਸਮਾਂ ਹੋਇਆ, ਤੇ ਮਹਾਰਾਜ ਜੀ ਕਾਬੇ ਵੱਲ ਚਰਨ ਕਰਕੇ ਲੰਮੇ ਪੈ ਗਏ। ਹਜ ਚੇਤਰ ਦੇ ਮਹੀਨੇ ਵਿੱਚ ਈਦ ਵਾਲੇ ਦਿਨ ਹੁੰਦਾ ਹੈ, ਅਤੇ ਈਦ ਵਾਲੇ ਦਿਨ ਸ਼ਾਮ ਨੂੰ ਛੋਟਾ ਜਿਹਾ ਚੰਦ ਚੜ੍ਹਦਾ ਹੈ ਥੋੜ੍ਹੇ ਪਲਾਂ ਲਈ, ਅਤੇ ਫਿਰ ਛਿਪ ਜਾਂਦਾ ਹੈ, ਰਾਤ ਸਾਰੀ ਹਨੇਰੀ ਹੁੰਦੀ ਹੈ। ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਜੀ ਕਾਬੇ ਵੱਲ ਚਰਨ ਕਰਕੇ ਲੰਮੇ ਪੈ ਗਏ। ਅਤੇ ਜੋ ਕਾਬੇ ਦਾ ਇੱਕ ਚਾਰ ਹੋਰ ਵੀ ਪੁਰਾਣੇ ਹਨ ਜੋ ਇਹ ਸੇਵਾ ਕਰਦੇ ਹਨ, ਪਰ ਉਹਨਾਂ ਵਿੱਚੋਂ ਇੱਕ ਦਾ ਨਾਂ ਜੀਵਨ ਹੈ, ਜੋ ਝਾੜੂ ਦੀ ਸੇਵਾ ਕਰਦਾ ਹੈ। ਇਹ ਜੀਵਨ ਹਿੰਦੁਸਤਾਨ ਦਾ ਮੁਸਲਮਾਨ ਹੈ, ਇੱਥੋਂ ਗਿਆ ਹੋਇਆ ਹੈ, ਅਤੇ ਜਿਸ ਤਰ੍ਹਾਂ ਹਿੰਦੁਸਤਾਨ ਵਿੱਚ ਪਹਿਲਾਂ ਜ਼ਿਆਦਾ ਸੀ, ਇਹ ਰਿਵਾਜ਼ ਹੁੰਦਾ ਸੀ ਕਿ ਆਖਰੀ ਕਿ ਬਹੁਤੇ ਹਿੰਦੂ ਆਪਣੀ ਪੁਰਾਣੀ ਉਮਰ ਵਿੱਚ ਤੀਰਥਾਂ 'ਤੇ ਚਲੇ ਜਾਂਦੇ ਸਨ, ਜਿਸ ਤਰ੍ਹਾਂ ਮਥੁਰਾ, ਦੁਆਰਕਾ, ਬਨਾਰਸ, ਪ੍ਰਯਾਗ, ਅਤੇ ਉਹਨਾਂ ਤੀਰਥਾਂ 'ਤੇ ਜਾ ਕੇ ਆਪਣੇ ਆਖਰੀ ਦਿਨ ਬਿਤਾਉਂਦੇ ਸਨ। ਇਸੇ ਆਸ਼ੇ ਨਾਲ ਜੀਵਨ ਵੀ ਆਪਣੇ ਆਖਰੀ ਦਿਨ ਇੱਥੇ ਮੱਕੇ ਬਿਤਾ ਰਿਹਾ ਹੈ ਅਤੇ ਝਾੜੂ ਦੀ ਸੇਵਾ ਕਰਦਾ ਹੈ। ਹਨੇਰੀ ਰਾਤ ਹੈ, ਅੰਮ੍ਰਿਤ ਵੇਲਾ ਹੋ ਰਿਹਾ ਹੈ, ਅਤੇ ਜਿੱਥੇ ਜਿੱਥੇ ਜਗ੍ਹਾ ਖਾਲੀ ਹੈ, ਜਿੱਥੇ ਹਾਜੀ ਨਹੀਂ ਸੁੱਤੇ ਹੋਏ, ਜੋ ਖਾਲੀ ਜਗ੍ਹਾ ਹੈ, ਉੱਥੇ ਝਾੜੂ ਦੇਣ ਲੱਗਾ ਹੈ ਜੀਵਨ, ਦੀਵਾ ਜਗਾਇਆ ਕਿਉਂਕਿ ਹਨੇਰੀ ਰਾਤ ਹੈ। ਦੀਵਾ ਜਗਾ ਕੇ ਦੇਖਦਾ ਹੈ ਜਿੱਥੇ ਖਾਲੀ ਜਗ੍ਹਾ ਹੈ ਉੱਥੇ ਝਾੜੂ ਦੇ ਰਿਹਾ ਹੈ। ਝਾੜੂ ਦਿੰਦਾ ਦਿੰਦਾ ਮਹਾਰਾਜ ਜੀ ਹੋਰਾਂ ਪਾਸ ਆ ਗਿਆ। ਆ ਕੇ ਦੇਖਦਾ ਹੈ ਕਿ ਬਾਕੀ ਸਾਰੇ ਹਾਜੀ ਅਤੇ ਕਾਬੇ ਵੱਲ ਸਿਰ ਕਰਕੇ ਸੁੱਤੇ ਹਨ, ਪਰ ਇਹ ਹਾਜੀ ਕਾਬੇ ਵੱਲ ਪੈਰ ਕਰਕੇ ਸੁੱਤਾ ਹੈ। ਬਹੁਤ ਕ੍ਰੋਧ ਆਉਂਦਾ ਹੈ ਉਸਨੂੰ, ਨਾਲੇ ਉਸਨੇ ਦੇਖਿਆ ਕਿ ਇਹ ਤਾਂ ਉਹੀ ਹੈ ਹਾਜੀ ਜੋ ਕੱਲ੍ਹ ਆਇਆ ਸੀ, ਜਿਸਦਾ ਪਤਾ ਨਹੀਂ ਲੱਗਦਾ ਕਿ ਹਿੰਦੂ ਹੈ ਕਿ ਮੁਸਲਮਾਨ ਹੈ। ਕੱਲ੍ਹ ਵੀ ਬਹੁਤੇ ਹਾਜੀ ਇੱਕ ਦੂਸਰੇ ਨੂੰ ਇੱਕ ਦੂਸਰੇ ਨਾਲ ਕੰਨਾਂ ਵਿੱਚ ਗੱਲਾਂ ਕਰਦੇ ਸਨ ਕਿ ਇਹ ਹਾਜੀ ਹਿੰਦੂ ਹੈ ਕਿ ਮੁਸਲਮਾਨ ਹੈ। ਹਾਜੀਆਂ ਵਾਲਾ ਭੇਸ ਵੀ ਵਟਾਇਆ ਹੋਇਆ ਸੂ ਅਤੇ ਨਾਲੇ ਮੱਥੇ ਤਿਲਕ ਲਾਇਆ ਹੋਇਆ, ਜੰਜੂ ਪਾਇਆ ਹੋਇਆ, ਇਹ ਕੌਣ ਹੈ? ਹੁਣ ਜੀਵਨ ਨੂੰ ਹੋਰ ਸ਼ੱਕ ਹੋ ਜਾਂਦਾ ਹੈ ਕਿ ਕੌਣ ਹੈ। ਕ੍ਰੋਧ ਵਿੱਚ ਆਉਂਦਾ ਹੈ ਅਤੇ ਆਖਦਾ ਹੈ ਕਿ ਕੌਣ ਹੈ, ਮੋਮਨ ਹੈ ਕਿ ਕਾਫਰ ਹੈ? ਪਤਾ ਨਹੀਂ ਰੱਬ ਨੂੰ ਖੁਦਾ ਨੂੰ ਮੰਨਦਾ ਹੈ ਕਿ ਖੁਦਾ ਤੋਂ ਮੁਨਕਰ ਹੈ। ਕਿੰਨੇ ਮਾੜੇ ਪਾਗਸੂ ਰੱਬ ਵੱਲ ਖੁਦਾ ਵੱਲ ਪੈਰ ਕਰਕੇ ਸੁੱਤਾ ਹੋਇਆ ਅਤੇ ਗੁੱਸੇ ਵਿੱਚ ਆ ਕੇ ਕਹਿੰਦਾ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਕੌਣ ਹੈ ਤੂੰ? ਅਤੇ ਜ਼ੋਰ ਨਾਲ ਮਹਾਰਾਜ ਜੀ ਦੇ ਲੱਤ ਮਾਰਦਾ। ਤੈਨੂੰ ਪਤਾ ਨਹੀਂ ਤੂੰ ਖੁਦਾ ਵੱਲ ਪੈਰ ਕਰਕੇ ਸੁੱਤਾ ਹੋਇਆ ਹੈ? ਤੈਨੂੰ ਮੁਹੰਮਦ ਸਾਹਿਬ ਦਾ ਜ਼ਰਾ ਡਰ ਨਹੀਂ? ਕੌਣ ਹੈ ਤੂੰ? ਚੱਲ ਉੱਠ ਇੱਥੋਂ, ਦੌੜ ਜਾ। ਬਹੁਤ ਕੁਬਚਨ ਬੋਲਦਾ ਹੈ, ਆਖਦਾ ਹੈ ਪਤਾ ਨਹੀਂ ਬਦਜ਼ਾਤ ਕਮੀਨਾ ਕੌਣ ਹੈ। ਪਤਾ ਨਹੀਂ ਕਿੱਥੋਂ ਆ ਗਿਆ ਸੀ। ਪਰ ਜੇ ਦੂਸਰੇ ਪਾਸੇ ਦੇਖੀਏ ਤੇ ਜੀਵਨ ਨੇ ਖੁਦਾ ਦੇ ਪ੍ਰੇਮ ਵਿੱਚ, ਕਿਉਂਕਿ ਉਹ ਖੁਦਾ ਨੂੰ ਇੰਨਾ ਸਤਿਕਾਰ ਕਰਦਾ ਹੈ, ਇੱਜ਼ਤ ਕਰਦਾ ਹੈ, ਅਤੇ ਖੁਦਾ ਦੀ ਇੱਜ਼ਤ ਮਾਨ ਵਿੱਚ ਇਸ ਤਰ੍ਹਾਂ ਖੁਦਾ ਦਾ ਇੱਜ਼ਤ ਮਾਨ ਉਸਨੂੰ ਠੇਸ ਨਾ ਲੱਗੇ, ਉਸ ਇਸ ਕਰਕੇ ਕੀਤਾ ਹੈ। ਪਰ ਉਸਨੂੰ ਪਤਾ ਨਹੀਂ ਕਿ ਜਿਸ ਦੇ ਇੱਜ਼ਤ ਮਾਨ ਲਈ ਤੂੰ ਜਿਸ ਨੂੰ ਲੱਤ ਮਾਰੀ ਹੈ, ਇਹ ਤਾਂ ਉਹ ਉਸਨੂੰ ਕੋਈ ਖਬਰ ਨਹੀਂ ਕਿ ਇਹ ਆਦਮੀ ਦੇ ਰੂਪ ਵਿੱਚ ਕੌਣ ਹੈ। ਕੋਈ ਜਾਣਦਾ ਨਹੀਂ ਕਿ ਮੇਰੇ ਵਿੱਚ ਜੋ ਜੀਵਨ ਹੈ ਉਹ ਇਸ ਦੇ ਕਾਰਨ ਹੈ। ਕੋਈ ਸਾਰ ਨਹੀਂ ਹੈ ਕਿ ਸਾਰੇ ਬ੍ਰਹਿਮੰਡ ਵਿੱਚ ਜੋ ਜੀਵਨ ਹੈ ਉਹ ਇਸ ਦੇ ਕਾਰਨ ਹੈ। ਇਹੀ ਹੈ ਉਹ ਜਿਸ ਨੂੰ ਜਗ ਜੀਵਨ ਆਖਦੇ, ਇਹੀ ਹੈ ਜੋ ਸਾਰਿਆਂ ਨੂੰ ਜੀਵਨ ਦਿੰਦਾ ਹੈ। ਦੁਨਿਆਵੀ ਅੱਖ ਨਾਲ ਵੀ ਦੇਖੀਏ ਤੇ ਜੀਵਨ ਤੇ ਬਹੁਤ ਗੁੱਸਾ ਵੀ ਤੁਹਾਨੂੰ ਆ ਸਕਦਾ ਹੈ, ਰੋਸ ਵੀ ਬਹੁਤ, ਪਰ ਨਾਲ ਜੇ ਦੂਸਰੇ ਪਾਸੇ ਦੇਖੀਏ ਤਾਂ ਜਿਸ ਕਰਕੇ ਉਸਨੇ ਕੀਤਾ ਹੈ ਉਹਦੇ ਲਈ ਉਹਦੇ ਭੋਲੇਪਨ ਅਤੇ ਉਹਦੇ ਨਾਲ ਪਿਆਰ ਵੀ ਆਏਗਾ ਕਿ ਇਹਨੇ ਖੁਦਾ ਦੇ ਪ੍ਰੇਮ ਵਿੱਚ ਆ ਕੇ ਕੀਤਾ, ਪਰ ਇਸਨੂੰ ਪਤਾ ਨਹੀਂ ਹੈ ਕਿ ਖੁਦ ਖੁਦਾ ਹੈ। ਜੀਵਨ ਜੇ ਪਹਿਲਾਂ ਕਿਸੇ ਨੂੰ ਪਤਾ ਹੁੰਦਾ ਕਿ ਇਹਨੇ ਇਸ ਤਰ੍ਹਾਂ ਲੱਤ ਮਾਰਨੀ ਹੈ ਅਤੇ ਉਸਦੀ ਲੱਤ ਫੜ ਲੈਂਦੇ, ਅਤੇ ਉਸਨੂੰ ਆਖਦੇ ਕਿ ਨਾ ਨਾ ਇਹ ਤਾਂ ਤੇਰਾ ਜੀਵਨ ਹੈ ਹੀ, ਇਹ ਤਾਂ ਉਹੀ ਹੈ ਜਿਸਨੇ ਤੈਨੂੰ ਜੀਵਨ ਬਖਸ਼ਿਆ ਹੋਇਆ ਹੈ, ਜਿਸਨੇ ਸਭ ਨੂੰ ਜੀਵਨ ਬਖਸ਼ਿਆ। ਇਸ ਤਰ੍ਹਾਂ ਨਾ ਕਰੀ, ਨਾ ਜੀਵਨ ਵੇ ਤੇ ਜਗਦਾ ਹੈ ਜੀਵਨ, ਨਾ ਜੀਵਨ ਵੇ ਤੇ ਜਗਦਾ ਹੈ ਜੀਵਨ, ਜਗਦਾ ਹੈ ਜੀਵਨ, ਨਾ ਜੀਵਨ ਵੇ ਤੇ ਜਗਦਾ ਹੈ ਜੀਵਨ।